नानक सोधे सिमरत वेद पार ब्रह्म गुरु नाही भेद। पार ब्रह्म ते गुरु दे विच कोई भेद नहीं होया करदा, जो शक्तियां पार ब्रह्म च ने ओही शक्तियां गुरु च होया करदी। सो सतगुरु दे उत्ते विश्वास नहीं आउंदा सानू, यही कमजोरी है कि असी गुरु दे नाल इक मिक नहीं हो सकते। गुरु दसवें पातशाह नूं पुछिया कहिंदे पातशाह तुसी उपदेश तां इक्को जिहा करदे हां, कई तो ऐसे ने जिहड़े इक्को वारी उपदेश सुन लैंदे ने ते फिर सदा वास्ते आपदे हो जांदे ने। कई ऐसे ने जिहड़े उपदेश सुनदे रहिंदे ने, इत्थों उठ के जांदे ने, मुड़ के उहो जिहे फिर हो जांदे। कारण की है? सारे सिख तुहानू मस्तक नवाउंदे ने, भेटा चाढ़दे ने, फिर सारे तुहाडे नाल इस तरह एक तरह क्यों नहीं प्यार करदे? महाराज कहिंदे प्यारिओ भेद होया कर। कहिण लगे ऐ करो, एक पाणी दा बाटे लियाओ तिन, एक नूं कहिंदे पत्थर रख दे इहदे च, एक नूं कहिंदे डला चक के रख दे, एक नूं कहिंदे पताशा रख दे। जब कुछ समां लंघ गया, कहिण लगे पत्थर कढो पाणी चों, पाणी चों कढिया, गर्म हवा चलदी सी, कहिंदे गिला कि सुक्का है? कहिंदे महाराज जब कढिया सी जद तां गिला सी, आ गर्म हवा दा बुला आया, हुण तां मेरे हथ विच इह सुक गया। कहिंदे तूं कढ भाई डला। कहिंदा महाराज डला तां निकलदा नहीं है, उह तां गारा बण गया पाणी च घुल के। कहिंदे धुप्पे रख दे, धुप्पे रखा दिता। थोड़े समय तो बाद कहिंदे हुण देखता, कहिंदे जी हुण तां अठर गया, मुड़ के डला फिर बण गया। कहिंदे पताशा लिया तूं कढ के। कहिंदा सच्चे पातशाह पताशे दा तां नाम नमूद भी नहीं रहा, उह तां पाणी च घुल गया। कहिंदे गुरसिखो इसे तरह दे नाल तीन किस्म दे बंदे गुरु दे कोल आउंदे ने। एक तां उह होया करदे आ जिन्हां ते कोई असर नहीं हुंदा, उह पत्थर हुंदे ने। सत्संग च बैठे बैठे तां गिले हो जांदे ने, जोड़ा पाउण थी जांदे जांदे मुड़ के उत्थे ही फिर आ जांदे ने। दूसरे उह होया करदे ने जिहड़े कुलता जांदे ने, पर कसंग जद मिल जांदा है, कसंग दी धुप्प मिल जांदी है, मुड़ के डले मिट्टी दे फेर बन जांदे, अमृत छक जांदे ने। जदों कसंग हो गया उस वेले मुड़ के किधरे कृपान, किधरे कशहरा, किधरे सिखी, फिर मुड़ के शराब दी बोतल मूँह विच, फिर वही मास मच्छी। कहिंदे मिट्टी वर्गे ने, धुप्प लग जांदी है, एवें कसंग दी धुप्प लगन नाल मुड़ के उत्थे ही चले जांदे। तीसरे उह ने जिहड़े सोच समझ के जिग्यासु आउंदे ने, उह कहिंदे बाणी सुण के गुरू दे विच घुल जांदे ने, उहनां दा अपना आपा मर जांदा है, होमे दा नाश हो जांदा है, बाकी कुछ नहीं रहिंदा, गुरू दा रूप बण जांदा। महाराज कहण लगे पंज किस्म दी सिखी होया करदी है। पहली सिखी होंदी है देखा देखी दी, बई आ भी सिख बन गया, मैं कितें नगोरा ना रह जा, मैनू नगोरा कही जांदे ने। जब मैं संतां दे दीवाना जाना, संत कहिंदे ने नगोरे का है नौ बुरा, मेरा नौ बुरा ना रहे, नौ चंगा बन जावे, चलो अमृत छक लैंदे हां। इह कहिंदे जिहड़ी सिखी है ਇਹ ਦੇਖਾ ਦੇਖੀ ਦੀ ਹੁੰਦੀ ਹੈ, ਦੂਜੀ ਹੁੰਦੀ ਹੈ ਭੇਖ ਦੀ ਸਿੱਖੀ। ਬਈ ਇਹਦੇ ਵਸਤਰ ਵਧੀਆ ਰੱਖਦੇ ਨੇ, ਸ਼ਸਤਰ ਸਜਾ ਕੇ ਰੱਖਦਾ, ਚਿਹਰਾ ਮੋਹਰਾ ਵਧੀਆ ਹੋ ਗਿਆ ਅਤੇ ਮੈਂ ਵੀ ਇਹੋ ਜਿਹੇ ਵਸਤਰ ਪਹਿਨ ਲਾਂ। ਕਹਿੰਦੇ ਇਹ ਜਿਹੜੀ ਹੁੰਦੀ ਹੈ ਖੁਸ਼ਕ ਹੁੰਦੀ ਹੈ ਸਿੱਖੀ, ਕੇਵਲ ਭੇਖ ਹੀ ਭੇਖ ਹੁੰਦਾ, ਵਿੱਚ ਕੁਛ ਨਹੀਂ ਹੁੰਦਾ। ਤੀਸਰੀ ਸਿੱਖੀ ਉਹ ਹੁੰਦੀ ਹੈ ਜਿਹੜੀ ਹਿਰਸ ਦੀ ਹੁੰਦੀ ਹੈ, ਕੋਈ ਲਾਭ ਲੈਣਾ, ਕੋਈ ਫਾਇਦਾ ਉਠਾਉਣਾ, ਬਈ ਇਸ ਇਲਾਕੇ 'ਚ ਬਹੁਤੇ ਸਿੱਖ ਨੇ, ਮੇਰੀ ਬਿਜ਼ਨਸ ਚੱਲ ਜੂ, ਜੇ ਮੈਂ ਵੀ ਅੰਮ੍ਰਿਤ ਛਕ ਲਿਆ ਤਾਂ ਮੇਰੇ ਕੋਲ ਆਉਣਗੇ ਸਾਰੇ। ਇਹ ਕਹਿੰਦੇ ਹਿਰਸ ਦੀ ਹੁੰਦੀ ਆ, ਮੈਂ ਗੁਰੂ ਦੇ ਕੋਲ ਜਾਊਂਗਾ ਗੁਰੂ ਦੀ ਸਿੱਖੀ ਧਾਰ ਕੇ, ਗੁਰੂ ਕਹਿਣਗੇ ਤੂੰ ਸਿੱਖ ਬਣ ਗਿਆ ਅਤੇ ਮੇਰੇ ਹੁਣ ਕਾਰਜ ਪੂਰੇ ਕਰ ਦੂ ਗੁਰੂ। ਇਹ ਭਾਈ ਕਹਿੰਦੇ ਤਿੰਨ ਸਿੱਖੀਆਂ ਜਿਹੜੀਆਂ ਹੁੰਦੀਆਂ ਨੇ ਇਹ ਪਾਰ ਨਹੀਂ ਲੰਘਾਉਂਦੀਆਂ ਹੁੰਦੀਆਂ, ਇਹਨਾਂ ਦਾ ਖਤਰਾ ਹੀ ਰਹਿੰਦਾ। ਚੌਥੀ ਜਿਹੜੀ ਸਿੱਖੀ ਹੁੰਦੀ ਹੈ ਉਹ ਕਹਿੰਦੇ ਹੁੰਦੀ ਹੈ ਭਾਵਨਾ ਦੀ। ਗੁਰੂ ਦੇ ਉੱਤੇ ਭਾਵਨਾ ਰੱਖਦਾ ਵੀ ਮੇਰਾ ਗੁਰੂ ਆਪ ਪਰਮੇਸ਼ਰ ਹੈ, ਵਾਹਿਗੁਰੂ ਹੈ। ਪੰਜਵੀਂ ਹੋਇਆ ਕਰਦੀ ਹੈ ਸਿਦਕ ਦੀ, ਸਿਰ ਚਲਿਆ ਜਾਵੇ ਪਰ ਸਿਦਕ ਨਹੀਂ ਛੱਡਦੇ। ਕਿੰਨਾ ਹੀ ਨੁਕਸਾਨ ਹੋ ਜਾਵੇ, ਕਿੰਨੀ ਉਹ ਔਖ ਹੋ ਜਾਵੇ, ਸਿਦਕ ਨਹੀਂ ਛੱਡਦੇ। ਸੋ ਇਹ ਪੰਜ ਤਰ੍ਹਾਂ ਦੀ ਸਿੱਖੀ ਹੈ। ਕਹਿੰਦੇ ਮਹਾਰਾਜ ਪਤਾ ਕਿਵੇਂ ਲੱਗੇ? ਵਿਸਾਖੀ ਦਾ ਦੀਵਾਨ ਲੱਗਿਆ ਹੋਇਆ ਸੀ, ਮਹਾਰਾਜ ਕਹਿੰਦੇ ਸੰਗਤ ਨੂੰ ਜਾਣ ਨਹੀਂ ਦੇਣਾ ਘਰਾਂ ਨੂੰ, ਸਾਰੇ ਦਰਵਾਜ਼ਿਆਂ ਦੇ ਉੱਤੇ ਪਹਿਰੇ ਲਾਤੇ, ਪਹਿਰੇ ਲੱਗੇ ਹੋਏ, ਜਿਹੜਾ ਜਾਵੇ ਰੋਕ ਲੈਣ ਪਹਿਰੇਦਾਰ, ਬਈ ਭਾਈ ਗੁਰੂ ਸਾਹਿਬ ਤੋਂ ਇਜਾਜ਼ਤ ਲੈ ਕੇ ਜਾਣਾ, ਹੁਕਮ ਨਹੀਂ ਜਾਣਦਾ। ਜਦ ਪੰਜ ਸੱਤ ਦਿਨ ਲੰਘ ਗਏ, ਉਸ ਵੇਲੇ ਲੱਗ ਕੇ ਗੁਰੂ ਸਾਹਿਬ ਦੇ ਖਿਲਾਫ਼ ਗੱਲਾਂ ਕਰਨ, ਵੀ ਗੁਰੂ ਸਾਹਿਬ ਨੂੰ ਕੀ ਪਤਾ ਹੈ ਵੀ ਅਸੀਂ ਬੱਚੇ ਛੱਡ ਕੇ ਆਇਆ, ਸਾਡੇ ਪਸ਼ੂ ਭੁੱਖੇ ਨੇ, ਪੜੋਸੀਆਂ ਨੂੰ ਸੰਭਾਲ ਕੇ ਆਇਆ, ਕਣਕ ਮੇਰੀ ਵੱਢਣ ਵਾਲੀ ਪਈ ਹੈ, ਸਾਰੀ ਕਿਰਜੂਗੀ ਜੇ ਮੈਂ ਨਾ ਗਿਆ, ਇੱਥੇ ਸਾਨੂੰ ਰੋਕੀ ਬੈਠੇ ਨੇ। ਦੋ ਹੋ ਗਏ, ਚਾਰ ਹੋ ਗਏ, ਦਸ ਹੋ ਗਏ, ਸੈਂਕੜੇ ਹੀ ਹੋ ਗਏ ਜੇ ਵਿਉਂਤਾਂ ਬਣਾਉਣ ਲੱਗ ਗਏ। ਅਖੀਰ ਇੱਕ ਨੇ ਕਿਹਾ, ਕਹਿੰਦਾ ਵੀ ਮੈਂ ਵਿਉਂਤ ਤਾਂ ਦੱਸ ਦੇਣਾ ਪਰ ਗੱਲ ਬਾਹਰ ਨਾ ਨਿਕਲੇ। ਕਹਿੰਦੇ ਕੀ? ਕਹਿੰਦਾ ਮੈਨੂੰ ਸਾਹ ਪਲਟਣ ਦੀ ਯੋਗਤਾ ਹੁੰਦੀ ਹੈ, ਮੈਨੂੰ ਬਣਾ ਲਓ ਮੁਰਦਾ, ਚਰਥੀ 'ਤੇ ਪਾ ਲਓ, ਨਾ ਮੈਂ ਹਿੱਲਾਂ ਨਾ ਜੁੱਲਾਂ। ਇੱਕ ਵਾਰੀ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲ ਗਏ, ਫਿਰ ਆਪਾਂ ਛਾਲੀ ਨੱਠਾਂਗੇ, ਕੋਈ ਪਿੱਛੇ ਨਹੀਂ ਆਊ ਆਪਣੇ, ਘੋੜਿਆਂ ਨੂੰ ਵੀ ਨਹੀਂ ਰਲਣ ਦੇਣਾ। ਵਿਉਂਤ ਬਣਾ ਲਈ ਹਜ਼ਾਰਾਂ ਦੀ ਤਦਾਦ 'ਚ, ਉਹਦੇ ਪਿੱਛੇ ਉਹਦੇ ਸ਼ਬਦ ਪੜ੍ਹਨੇ ਸ਼ੁਰੂ ਕਰ ਦਿੱਤੇ। ਮਹਾਰਾਜ ਦੇ ਨੇੜੇ ਦੀ ਲਈ ਜਾਂਦੇ ਆ, ਜਾਂ ਦਰਵਾਜ਼ੇ ਦੇ ਕੋਲ ਗਏ, ਪਹਿਰੇਦਾਰ ਨੇ ਕਿਹਾ ਭਾਈ ਇਜਾਜ਼ਤ ਲੈ ਲਈ। ਉਹ ਕਹਿੰਦੇ ਇਜਾਜ਼ਤ, ਬੰਦਾ ਤਾਂ ਮਰਿਆ ਹੋਇਆ, ਹੁਣ ਇਜਾਜ਼ਤ ਕਰੀ? ਅਸੀਂ ਸੰਸਕਾਰ ਤਾਂ ਕਰਨਾ, ਹੁਣ ਇੱਥੇ ਹੀ ਕਰ ਦਈਏ। ਅਤੇ ਗੁਰੂ ਮਹਾਰਾਜ ਆ ਗਏ, ਕਹਿੰਦੇ ਸੱਚੇ ਪਾਤਸ਼ਾਹ ਆਹ ਗੱਲ ਹੈ, ਆਪਦਾ ਹੁਕਮ ਹੈ ਕਿਸੇ ਨੂੰ ਜਾਣ ਨਹੀਂ ਦੇਣਾ, ਇਹ ਮੁਰਦੇ ਨੂੰ ਚੱਕੀ ਜਾਂਦੇ ਆ, ਹੁਕਮ ਹੋਵੇ ਤਾਂ ਸੰਸਕਾਰ ਕਰਿਆ। ਹੁਣ ਮਹਾਰਾਜ ਕਹੇ ਨਾ ਨਾ ਵਾਪਸ ਮੁੜੋ। ਮਹਾਰਾਜ ਆ ਕੇ ਬੈਠ ਗਏ, ਬੇਅੰਤ ਸੰਗਤ ਬੈਠੀ ਹੈ। ਮਨਾਂ 'ਚ ਖਿਆਲ ਆਉਂਦਾ ਵੀ ਮਹਾਰਾਜ ਨੇ ਮੁਰਦਾ ਵੀ ਨਹੀਂ ਸੰਸਕਾਰ ਕਰਨ ਦਿੱਤਾ, ਇਹ ਤਾਂ ਗਲ ਜੂਗਾ, ਸੜ ਜੂਗਾ, ਬਦਬੂ ਮਾਰੀ ਇੰਨਾ, ਸਾਥੇ ਲੈਣਾ ਕੀ ਹੈ, ਵੀ ਸਾਨੂੰ ਰੋਕ ਕਿਉਂ ਲਿਆ? ਉਸ ਵੇਲੇ ਮਹਾਰਾਜ ਕਹਿੰਦੇ ਐਂ ਕਰੋ, ਇੱਥੋਂ ਘਾਹ ਲਿਆਓ, ਘਾਹ ਲੱਕੜਾਂ 'ਚ ਤਾਂ ਕਾਹਨੂੰ ਸੰਸਕਾਰ ਕਰਨਾ, ਇਹਦਾ ਘਾਹ 'ਚ ਕਰਾਂਗੇ। ਲਾਂਗਰੀ ਸਿੰਘ ਨੂੰ ਕਹਿੰਦੇ ਇੱਕ ਚੁਆਤੀ ਲਿਆ ਜਲਦੀ ਜਲਦੀ, ਘਾਹ ਦਾ ਢੇਰ ਲਾ ਤਾ ਅਤੇ ਉਹਦੇ ਉੱਤੇ ਅਰਸੀ ਰੱਖਤੀ। ਹੁਣ ਉਹ ਸੋਚੀ ਜਾਂਦਾ ਵੀ ਘਾਹ ਨੂੰ ਤਾਂ ਅੱਗ ਮਿੰਟ 'ਚ ਲੱਗ ਜਾਣੀ ਹੈ, ਲੱਕੜਾਂ ਨੂੰ ਤਾਂ ਅਜੇ ਲਾਈਓ ਲੱਗੂਗੀ, ਅਤੇ ਇਹ ਤਾਂ ਹੁਣੇ ਹੀ ਪਾ ਚੁੱਕੜ ਜਾਣਾ। ਪਰ ਪਿਆ ਰਿਹਾ ਵੀ ਸ਼ਾਇਦ ਗੱਲ ਹੋਰ ਬਣ ਜਾਏ। ਇਹਨਾਂ ਨੂੰ ਆ ਗਿਆ ਲਾਂਗਰੀ ਸਿੰਘ ਨੂੰ, ਕਹਿੰਦੇ ਲੈ ਇੱਧਰਲੇ ਪਾਸੇ ਲਾ ਦੇ ਅੱਗ। ਜਦ ਉਹ ਤਿੜ ਤਿੜ ਹੋਣ ਲੱਗਿਆ, ਰੱਸੀਆਂ ਜਿਹੀਆਂ ਤੋੜ ਕੇ ਉਹ ਮਾਰੀ ਛਾਲ, ਛਾਲ ਮਾਰ ਕੇ ਨੱਠਿਆ ਹੀ ਜਾਂਦਾ। ਮਹਾਰਾਜ ਵੀ ਤਾਲੀ ਮਾਰ ਕੇ ਹੱਸ ਪਏ। ਲਓ ਭਾਈ ਪ੍ਰੇਮੀਓ, ਕਹਿੰਦੇ ਤੁਹਾਡਾ ਜਿਹੜਾ ਮੁਰਦਾ ਨਾ, ਉਹ ਸਣਦੇ ਹੀ ਸੱਚਖੰਡ ਵੱਲ ਨੂੰ ਨੱਠਿਆ ਜਾਂਦਾ, ਦੇਖੋ। ਕਹਿੰਦੇ ਕੀ ਗੱਲ? ਕਹਿੰਦੇ ਸੱਚੇ ਪਾਤਸ਼ਾਹ ਦਿਨ ਬਹੁਤੇ ਹੋ ਗਏ, ਮਜਬੂਰ ਹੋ ਕੇ ਗੱਲ ਕਰੀਏ। ਕਹਿੰਦੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਵੀ ਗੁਰੂ ਜਾਣਦਾ, ਗੁਰੂ ਅੰਤਰ ਜਾਣੀ ਹੈ, ਵਿਸ਼ਵਾਸ ਨਾ ਹੋਇਆ? ਜਿੰਨਾ ਚਿਰ ਵਿਸ਼ਵਾਸ ਨਾ ਹੋਵੇ ਉਨਾ ਚਿਰ ਗੱਲ ਨਹੀਂ ਬਣਿਆ ਕਰਦੀ। ਸੋ ਸਿੱਖੀ ਜਿਹੜੀ ਹੈ ਅਸਲੀ ਸਿੱਖੀ, ਉਹਦੇ ਬਾਰੇ ਤਾਂ ਇਸ ਤਰ੍ਹਾਂ ਦੇ ਨਾਲ ਫਰਮਾਨ ਹੈ, ਪੜੋ ਪਿਆਰ ਨਾਲ। ਜਿਉਂਦੇ ਮਰ ਜਾਵਣਾ ਸਿੱਖੀ ਕਮਾਉਣੀ ਆਉਂਦੀ, ਜਿਉਂਦੇ ਮਰ ਜਾਵਣਾ ਸਿੱਖੀ ਕਮਾਉਣੀ ਆਉਂਦੀ, ਜਿਉਂਦੇ ਮਰ ਜਾਵਣਾ। जिसने सचमुच सिख बनना है वह खंडे की धार तो तिखी है, बाल तो निकी है, ये मंगनी है, कुछ देना ही देना होंदा है। गुरु पाठ करके रोज अरदास करनी पैंदी है सच्चे पातशाह अमृत वेले तो हुण तक जो भी बाणी पढ़ी है इनू सोध के अपने खजाने च दाखिल कर ले। देता ना तप सारे दिन का करिया अपने कोल तो कुछ भी ना रखिया, क्यों ना रखिया? क्योंकि ये शक्तियां आ जाए बाणी शक्तियां का प्रयोग आदमी गलत कर लग जाता फिर खतरनाक हो जाती है चीज। गुरु नू ये संभाल जाना, तन भी गुरु नू, तन भी गुरु नू, मन भी गुरु नू। सो गुरु दे संदेश भेजा वेले सिखी बहुत जोरां ते पहुंच गई सी। उस वेले 200 साल ते बाद 230 साल लंघे सी, गुरु महाराज ने जो कृतियां चल रही सी वह अजे निखड़िया नहीं सी, बखरे बखरे नहीं सी, और सिखा दे अजे जनेऊ पाए होंगे। सिख जाके भदन भी कराते सी, ਤੇ ਕੁਛ ਜਾਤ ਪਾਤ ਦਾ ਵੀ ਅੰਦਰ ਰਹਿੰਦਾ ਸੀ ਥੋੜਾ ਬਹੁਤਾ ਲੁਕਮਾਰ, ਭਾਵੇਂ ਗੁਰੂ ਤੀਸਰੇ ਪਾਤਸ਼ਾਹ ਨੇ ਪੰਗਤ 'ਚ ਛਕਾਉਣੇ ਸ਼ੁਰੂ ਕਰ ਦਿੱਤੇ ਸੀ, ਪਰ ਅਜੇ ਦਿਲਾਂ 'ਚੋਂ ਨਹੀਂ ਸੀ ਨਿਕਲਦਾ ਵੀ ਇਹ ਤਾਂ ਨਾਈ ਹੈ ਜੀ, ਇਹ ਛਿੰਬ ਹੈ ਜੀ, ਇਹ ਧੋਬੀ ਹੈ ਜੀ, ਇਹ ਤਾਂ ਜੀ ਛੋਟੀ ਜਾਤ ਹੈ, ਛੂਤ ਹੈ, ਫਲਾਣਾ ਹੈ, ਧਮਕਾ ਹੈ। ਜਾਤਾਂ ਪਾਤਾਂ ਨੇ ਹਿੰਦੁਸਤਾਨ ਦਾ ਸਤਿਆਨਾਸ਼ ਕਰਤਾ ਸੀ, ਇੰਨੀ ਜਾਤ ਪਾਤ ਸੀ, ਤੁਸੀਂ ਹੈਰਾਨ ਰਹਿ ਜਾਓ ਜੇ ਉਹਨਾਂ ਦਿਨਾਂ ਦੀਆਂ ਗੱਲਾਂ ਸੁਣੋ। ਦੱਖਣ ਦੇ ਵਿੱਚ ਜੇ ਛੂਤ ਲੰਘ ਜਾਵੇ ਨਾ ਰਸਤੇ ਤੋਂ, ਜੇ ਉਹਦੀ ਪੈੜ ਰਹਿ ਜਾਵੇ ਤੇ ਪਿੱਛੋਂ ਕੋਈ ਬ੍ਰਾਹਮਣ ਆਉਂਦਾ ਹੋਵੇ ਤੇ ਉਹ ਦੇਖ ਲਵੇ ਵੀ ਪੈੜ ਜਿਹੜੀ ਮੇਰੇ ਅੱਗੇ ਅੱਗੇ ਜਾ ਰਹੀ ਹੈ ਕਿਸੇ ਸ਼ੂਦਰ ਦੀ ਹੈ, ਉਸੇ ਵੇਲੇ ਉਹਨੂੰ ਬੁਲਾ ਕੇ ਸੋਟੇ ਮਾਰੇ ਜਾਂਦੇ ਸੀ, ਲੱਤਾਂ ਤੋੜ ਦਿੰਦੇ ਸੀਗੇ ਵੀ ਤੈਂ ਆਪਣੀ ਪੈੜ ਕਿਉਂ ਨਾ ਮਿਟਾਈ, ਤੈਨੂੰ ਪਤਾ ਨਹੀਂ ਸੀ ਵੀ ਇਸ ਰਸਤੇ ਦੇ ਉੱਤੇ ਬ੍ਰਾਹਮਣਾਂ ਨੇ ਵੀ ਲੰਘਣਾ। ਇੱਕ ਪਾਸੇ ਤਾਂ ਇੰਨਾ ਜ਼ਿਆਦਾ ਚੱਕਰ ਚੱਲ ਰਿਹਾ ਸੀ ਦਮਨ ਦਾ, ਸਵਾ ਮਣ ਜਨੇਊ ਰੋਜ਼ ਲੈ ਜਾਂਦੇ ਸੀ ਅਤੇ ਇਸਲਾਮ ਦੇ ਵਿੱਚ ਬੰਦਿਆਂ ਨੂੰ ਲੈ ਆਉਂਦੇ ਸੀ ਜਾਂ ਮਾਰ ਦਿੰਦੇ ਸੀ। ਇੱਕ ਪਾਸੇ ਆਪਸ ਵਿੱਚ ਇੰਨੀ ਜ਼ਬਰਦਸਤ ਫੁੱਟ ਪਈ ਹੋਈ ਸੀ ਵੀ ਜੇ ਇੱਕ ਬੰਦਾ ਅਛੂਤ ਸ਼ੂਦਰ ਜਾਤੀ ਦਾ ਲੰਘ ਗਿਆ, ਜੇ ਉਹਦੀਆਂ ਪੈੜਾਂ ਨਹੀਂ ਮਿਟੀਆਂ ਤਾਂ ਉਹਨੂੰ ਸਜ਼ਾ ਮਿਲਦੀ ਸੀ ਬਹੁਤ ਸਾਰੀ। ਜੇ ਕਿਸੇ ਬੀਬੀ ਨੇ ਓਂਕਾਰ ਦਾ ਮੰਤਰ ਮੂੰਹ 'ਚੋਂ ਕੱਢ ਦਿੱਤਾ ਤਾਂ ਉਹਦੀ ਜੀਭ ਕੱਟ ਦਿੰਦੇ ਸੀ। ਜੇ ਕਿਸੇ ਸ਼ੂਦਰ ਨੇ ਮੰਦਰ ਦੇ ਸਾਹਮਣੇ ਖੜ੍ਹੇ ਹੋ ਕੇ ਕਥਾ ਸੁਣ ਲਈ ਭਗਵਾਨ ਦੀ ਜਾਂ ਕੋਈ ਕਥਾ ਬਾਣੀ ਸੁਣ ਲਈ, ਉਹਦੇ ਕੰਨਾਂ ਦੇ ਵਿੱਚ ਲਿਆ ਕੇ ਗਰਮ ਸਿੱਕਾ ਢਾਲ ਕੇ ਪਾਉਂਦੇ ਸੀ। ਹੁਣ ਤੁਸੀਂ ਦੇਖੋ ਵੀ ਕਿੰਨੀ ਤਕਲੀਫ਼ ਹੁੰਦੀ ਹੋਣੀ ਹੈ ਜਾਂ ਸਿੱਕਾ ਪਾਉਂਦੇ ਹੋਣੇ ਨੇ ਕੰਨ 'ਚ। ਇਹ ਸੱਚਮੁੱਚ ਇਸੇ ਤਰ੍ਹਾਂ ਸੀ, ਪਿਛਲੇ ਪਾਸੇ ਬਣਾਏ ਹੋਏ ਸੀ ਝਾਫਿਆਂ ਦਾ, ਜਿਵੇਂ ਸੁਹਾਗਾ ਹੁੰਦਾ ਨਾ ਬਲਦਾਂ ਦੇ ਪਿੱਛੇ, ਅਛੂਤਾਂ ਦੇ ਪਿੱਛੇ ਇੱਕ ਫੱਟੀ ਬੰਨੀ ਹੁੰਦੀ, ਜਦ ਉਹਨਾਂ ਨੇ ਰਾਹ 'ਚੋਂ ਲੰਘਣਾ ਤਾਂ ਫੱਟੀ ਨੇ ਘਸਰ ਘਸਰ ਕੇ ਪੈੜਾਂ ਮਟੇਂਦੇ ਜਾਣੇ। ਆਹ ਹਾਲ ਹਿੰਦੁਸਤਾਨ ਦਾ ਸੀ, ਜਾਤ ਪਾਤ ਦੇ ਵਿੱਚ ਵੰਡਿਆ ਹੋਇਆ ਸੀ, ਵਹਿਮ ਪ੍ਰਸਤੀ ਹੱਦ ਤੋਂ ਜ਼ਿਆਦਾ ਸੀ, ਕ੍ਰਿਤੀਆਂ ਹੀ ਕ੍ਰਿਤੀਆਂ ਸੀ, ਚੰਗੀ ਗੱਲ ਤਾਂ ਕੋਈ ਹੈ ਹੀ ਨਹੀਂ ਸੀ ਇੱਥੇ, ਲੁੱਟ ਮਾਰ ਦਾ ਬਾਜ਼ਾਰ ਧਰਮ ਦੇ ਭੁਲੇਖੇ ਵਿੱਚ ਗਰਮ ਸੀ। ਜਿਹੜੇ ਰਾਮ ਚੰਦਰ ਨੂੰ ਮੰਨਦੇ ਸੀ ਉਹ ਜੇ ਮਥੁਰਾ ਆ ਜਾਂਦੇ ਸੀ ਮੱਥਾ ਨਹੀਂ ਸੀ ਟੇਕਦੇ, ਪ੍ਰਸ਼ਾਦ ਨਹੀਂ ਸੀ ਲੈਂਦੇ, ਲੜ ਪੈਂਦੇ ਸੀ ਵੀ ਅਸੀਂ ਰਾਮ ਚੰਦਰ ਦੇ ਚੇਲੇ, ਉਹ ਕਹਿੰਦੇ ਅਸੀਂ ਕ੍ਰਿਸ਼ਨ ਦੇ। ਬੇਅੰਤ ਭਰਮ ਸੀ, ਫੁੱਟ ਪਈ ਹੋਈ ਸੀ, ਅੰਧ ਵਿਸ਼ਵਾਸ ਸੀ, ਜਾਤ ਦੀ ਵੰਡ ਬਹੁਤ ਜ਼ਬਰਦਸਤ ਸੀ, ਬ੍ਰਾਹਮਣ ਸਭ ਤੋਂ ਉੱਚਾ ਕਹਾਉਂਦਾ ਸੀ, ਪ੍ਰਸ਼ਾਦਾ ਛਕਣਾ ਅਤੇ ਪਹਿਲਾਂ ਬ੍ਰਾਹਮਣ ਨੇ ਛਕਣਾ, ਜੇ ਕਿਤੇ ਹੋਰ ਕਿਸੇ ਨੇ ਪਾ ਲਿਆ ਉਹ ਕਦੇ ਨਹੀਂ ਸੀ ਖਾਂਦੇ, ਉਸ ਵੇਲੇ ਪ੍ਰੋਟੈਸਟ ਕਰਦੇ, ਉਹ ਨਹੀਂ ਸੀ ਦੇਖਦੇ ਵੀ ਮਹਾਂਪੁਰਖ ਹੈ। ਰਵਿਦਾਸ ਜੀ ਨੂੰ ਚਿਤੌੜ ਵਾਲੀ ਰਾਣੀ ਨੇ ਬੁਲਾ ਲਿਆ, ਰਾਣੇ ਨੇ, ਉਹ ਸ਼ਰਧਾਲੂ ਸੀ, ਸਾਰੀਆਂ ਸ਼ਕਤੀਆਂ ਦੇ ਪ੍ਰਤਾਪ ਦੇਖ ਚੁੱਕੇ ਸੀ ਅਤੇ ਜਿਸ ਵਕਤ ਪ੍ਰਸ਼ਾਦਾ ਛਕਾਉਣ ਲੱਗੇ ਉਸ ਵੇਲੇ ਸਿਰਫ ਇੰਨੀ ਉਹ ਗੱਲ ਸੀ ਕਿ ਰਵਿਦਾਸ ਜੀ ਨੂੰ ਦੂਰ, ਜਿਵੇਂ ਅਸੀਂ ਇੱਥੇ ਬੈਠੇ ਹਾਂ ਵੀ ਇੱਧਰ ਪੰਗਤਾਂ ਲੱਗੀਆਂ ਹੋਣ, ਇਸ ਤਰ੍ਹਾਂ ਇੱਕ ਪਾਸੇ ਬਿਠਾ ਦੇਣਾ ਸੀ, ਪੰਗਤ 'ਚ ਨਹੀਂ ਸੀ ਬੈਠਦੇ, ਇੱਕ ਪਾਸੇ ਬੈਠਣਾ ਸੀ ਉਹਨਾਂ ਨੇ, ਕਿਉਂਕਿ ਗੁਰੂ ਸੀ, ਉਹਨਾਂ ਨੇ ਗੁਰੂ ਪੂਜਾ ਕਰਨੀ ਸੀ। ਸਾਰੇ ਬ੍ਰਾਹਮਣਾਂ ਨੇ ਰਾਜੇ ਨੂੰ ਜਵਾਬ ਦੇ ਤਾ ਵੀ ਜੇ ਰਵਿਦਾਸ ਬਰਮ ਭੋਜ ਦੇ ਵਿੱਚ ਸਾਨੂੰ ਦਿਖਦਾ ਰਿਹਾ ਤਾਂ ਅਸੀਂ ਰੋਟੀ ਨਹੀਂ ਤੇਰੀ ਖਾਣੀ। ਕਿੱਡਾ ਬੜਾ ਮਹਾਤਮਾ ਸੀ, ਲੇਕਿਨ ਛੂਤ ਛਾਤ ਇੰਨੀ ਜ਼ਬਰਦਸਤ ਸੀ ਕਿ ਮੁਸ਼ਕਲ ਸੀ। ਗੁਰੂ ਤੀਸਰੇ ਪਾਤਸ਼ਾਹ ਨੇ ਹੁਕਮ ਕਰਤਾ ਸੀ ਵੀ ਲੰਗਰ 'ਚੋਂ ਜਿਹੜਾ ਪ੍ਰਸ਼ਾਦਾ ਨਹੀਂ ਛਕਦਾ ਉਹ ਮੇਰੇ ਦਰਸ਼ਨਾਂ ਨੂੰ ਨਾ ਆਵੇ। ਸੋ ਐਸੇ ਹਾਲਤ ਦੇ ਅੰਦਰ ਇੱਕ ਪਾਸੇ ਜਬਰ ਸੀ ਔਰੰਗਜ਼ੇਬ ਦਾ ਬਹੁਤ ਜ਼ਬਰਦਸਤ, ਉਸ ਵੇਲੇ ਗੁਰੂ ਮਹਾਰਾਜ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕਦਮ ਲਾਉਣਾ ਚਾਹੁੰਦੇ ਸੀ, ਕਿਉਂਕਿ ਬਾਣੀ ਦੇ ਵਿੱਚ ਤਾਂ ਸਾਰੀਆਂ ਚੀਜ਼ਾਂ ਆ ਚੁੱਕੀਆਂ ਸੀ, ਅਜੇ ਪ੍ਰੈਕਟਿਸ ਵਿੱਚ ਥੋੜ੍ਹੀਆਂ ਆਈਆਂ ਸੀ, ਅਜੇ ਵੀ ਮਰਨੇ ਪਰਨੇ ਸਾਡੇ ਉਹਨਾਂ ਦੇ ਹਿਸਾਬ ਨਾਲ ਹੀ ਹੁੰਦੇ, ਉਵੇਂ ਜਿਵੇਂ ਭੱਦਣ ਕਰਾਉਂਦੇ ਸੀ, ਉਵੇਂ ਜਿਵੇਂ ਅਜੇ ਦੇਵੀਆਂ ਦੇ ਦੇਵਤਿਆਂ ਦੇ ਮੰਦਰਾਂ ਨੂੰ ਪੂਜਦੇ ਸੀ। ਖਾਲਸਾ ਨਿਖਰ ਕੇ ਸਾਹਮਣੇ ਨਹੀਂ ਸੀ ਆਇਆ, ਜੋ ਕੁਛ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ ਉਹ ਜੇ ਨਿਖਰਿਆ ਨਹੀਂ ਸੀ, ਮਿਕਸਚਰ ਚੱਲ ਰਿਹਾ ਸੀ, ਉਸ ਵੇਲੇ ਗੁਰੂ ਮਹਾਰਾਜ ਨੇ 9 ਮਹੀਨੇ ਤੋਂ ਉੱਪਰ ਇਕਾਂਤਵਾਸ ਕਰਕੇ ਅਕਾਲ ਪੁਰਖ ਦੇ ਨਾਲ ਜੁੜ ਕੇ ਬੈਠੇ ਰਹੇ, ਕਿਸੇ ਨੂੰ ਦਰਸ਼ਨ ਨਾ ਹੋਏ। 9 ਮਹੀਨੇ ਤੋਂ ਬਾਅਦ ਜਦ ਆਪ ਆਉਂਦੇ ਨੇ ਤਾਂ ਚਿੱਠੀਆਂ ਲਿਖਾਤੀਆਂ ਵੀ ਸੰਗਤਾਂ ਸਾਰੇ ਭਾਰਤ ਵਰਸ਼ ਵਿੱਚੋਂ ਆਉਣਾ, ਇੱਥੇ ਮੇਵੜੇ ਭੇਜ ਦਿੱਤੇ, ਸੰਗਤਾਂ ਦੇ ਇਕੱਠ ਹੋ ਗਏ। ਉਸ ਵੇਲੇ ਗੁਰੂ ਮਹਾਰਾਜ ਨੇ ਇੱਕ ਬਹੁਤ ਵੱਡਾ ਜੱਗ ਕੀਤਾ। ਜੱਗ ਦੀ ਮਰਿਆਦਾ ਇਹ ਹੁੰਦੀ ਸੀ ਵੀ ਪਹਿਲਾਂ ਬ੍ਰਾਹਮਣਾਂ ਨੂੰ ਨਿਆਉਂਦਾ ਦਿੱਤਾ ਜਾਂਦਾ ਸੀ, ਬ੍ਰਾਹਮਣ ਛਕਦੇ ਸੀ, ਉਹ ਆਪਣਾ ਕਿਰਿਆ ਕਰਮ ਜਿਸ ਤਰ੍ਹਾਂ ਦੇ ਨਾਲ ਤਰੀਕੇ ਨਾਲ ਵੇਦਕ ਤਰੀਕੇ ਨਾਲ ਕਰਦੇ ਸੀ। ਉਹ ਤੋਂ ਬਾਅਦ ਇਜਾਜ਼ਤ ਹੁੰਦੀ ਵੀ ਖੱਤਰੀ ਆਉਣ ਹੁਣ, ਉਹਦੇ ਬਾਅਦ ਫਿਰ ਵੈਸ਼ਾਂ ਨੇ ਖਾਣਾ ਹੁੰਦਾ ਅਤੇ ਉਸ ਤੋਂ ਬਾਅਦ ਸ਼ੂਦਰਾਂ ਦੀ ਵਾਰੀ ਆਇਆ ਕਰਦੀ। ਸ਼ੂਦਰ ਕਹਿੰਦੇ ਕਿਹਨੂੰ ਸੀ ਇਹ ਵੀ ਤੁਸੀਂ ਦੇਖ ਲਓ, ਜਿਹਦਾ ਰੋਟੀ ਕਮਾਉਣ ਦੇ ਵਿੱਚ ਜ਼ੋਰ ਲੱਗ ਕੇ ਸਰੀਰ ਗਰਮੀ ਦੀ ਤਾਰ ਛੱਡ ਦੇਵੇ, ਪਸੀਨਾ ਆ ਜਾਵੇ, ਕੰਮ ਕਰਦੇ ਨੂੰ ਜਿਸ ਨੂੰ ਪਸੀਨਾ ਆਉਂਦਾ ਉਹਨੂੰ ਸ਼ੂਦਰ ਕਹਿੰਦੇ ਸੀ, ਜਿਸ ਨੂੰ ਵੀ ਆਉਂਦਾ। ਉਹਦੇ ਵਿੱਚ ਦੋ ਸੀ, ਇੱਕ ਉਹ ਸੀ ਜਿਹਨੂੰ ਹੱਥ ਨਹੀਂ ਲਾਇਆ ਜਾ ਸਕਦਾ, ਇੱਕ ਉਹ ਸੀ ਜਿਹਨਾਂ ਨਾਲ ਹੱਥ ਤਾਂ ਲਾਇਆ ਜਾ ਸਕਦਾ, ਰੋਟੀ ਤਾਂ ਖਾਈ ਜਾ ਸਕਦੀ ਹੈ ਪਰ ਆਪ ਪਕਾ ਕੇ। ਇਹ ਬਾਹਮਣ ਪੁਣਾ ਸਾਡੇ ਵਿੱਚ ਵੀ ਆਉਂਦਾ ਜਾਂਦਾ, 2-3 ਵਾਰੀ ਆ ਚੁੱਕਿਆ ਇਹ ਬਾਹਮਣ ਪੁਣਾ, ਬਹੁਤ ਹੀ ਛੂਤ ਛਾਤ ਸਾਡੇ ਵਿੱਚ ਵੀ ਬੜੀ ਜ਼ਬਰਦਸਤ ਆਈ ਹੋਈ ਹੈ। ਉਹੀ ਸੰਸਕਾਰ ਮੁੜ ਕੇ ਫਿਰ ਉੱਭਰੇ ਆਉਂਦੇ ਨੇ। ਤਾਂ ਗੁਰੂ ਮਹਾਰਾਜ ਨੇ ਸਾਰੇ ਭਾਰਤ ਵਰਸ਼ ਵਿੱਚ ਚਿੱਠੀਆਂ ਭੇਜ ਦਿੱਤੀਆਂ ਵੀ 30-31 ਮਾਰਚ ਤੱਕ ਸਾਰੀ ਸੰਗਤ ਅਨੰਦਪੁਰ ਸਾਹਿਬ ਪਹੁੰਚਣ ਦਾ ਯਤਨ ਕਰੇ। ਸੋ ਉਸ ਵੇਲੇ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਵਿਸਾਖੀ ਤੋਂ 2 ਕੁ ਦਿਨ ਪਹਿਲਾਂ, 3 ਕੁ ਦਿਨ ਪਹਿਲਾਂ ਮਹਾਰਾਜ ਜੀ ਨੇ ਇੱਕ ਬਹੁਤ ਬੜਾ ਜੱਗ ਕੀਤਾ ਜਿਸ ਨੂੰ ਬ੍ਰਹਮ ਭੋਜ ਕਹਿੰਦੇ ਸੀ। ਉਸ ਵੇਲੇ ਮਹਾਰਾਜ ਜੀ ਨੇ ਮਹਾਰਾਜ ਜੀ ਤੋਂ ਪੁੱਛਿਆ ਕਿ ਸੱਚੇ ਪਾਤਸ਼ਾਹ ਬ੍ਰਾਹਮਣਾਂ ਨੂੰ ਬੁਲਾਈਏ ਪਹਿਲਾਂ ਉਹ ਪੰਗਤਾਂ ਲਾਉਣ। ਮਹਾਰਾਜ ਕਹਿੰਦੇ ਨਹੀਂ, ਮੇਰੇ ਜਿਹੜੇ ਸਿੱਖ ਨੇ ਉਹ ਸਾਰੇ ਹੀ ਬ੍ਰਾਹਮਣ ਨੇ, ਇਹਨਾਂ ਨੂੰ ਪ੍ਰਸ਼ਾਦਾ ਛਕਾਓ, ਕਿਸੇ ਨੂੰ ਖਾਸ ਬੁਲਾਉਣ ਦੀ ਲੋੜ ਨਹੀਂ ਹੈ। ਉਸ ਵੇਲੇ ਪੰਗਤਾਂ ਲੱਗਣੀਆਂ ਸ਼ੁਰੂ ਹੋ ਗਈਆਂ ਅਤੇ ਪ੍ਰਸ਼ਾਦੇ ਛਕਾਉਣੇ ਸ਼ੁਰੂ ਹੋ ਗਏ। ਬ੍ਰਾਹਮਣ ਜਦ ਆਏ, ਬੜਾ ਜੱਥਾ ਬਣ ਕੇ ਆਏ, ਅੱਗੇ ਆ ਕੇ ਕੀ ਦੇਖਦੇ ਨੇ ਵੀ ਬ੍ਰਹਮ ਭੋਜ, ਇਹ ਤਾਂ ਸ਼ੂਦਰ ਬੈਠੇ ਰੋਟੀਆਂ ਖਾਂਦੇ ਆ, ਕੋਈ ਨਾਈ ਹੈ, ਕੋਈ ਛੀਂਬ ਹੈ, ਕੋਈ ਜੱਟ ਹੈ, ਕੋਈ ਕੁਛ ਹੈ, ਕੋਈ ਕੁਛ ਹੈ। ਉੱਥੋਂ ਹੀ ਮੁੜ ਗਏ ਮਹਾਰਾਜ, ਕਹਿੰਦੇ ਕਿਉਂ ਮੁੜਦੇ ਹੋ ਤੁਸੀਂ ਪ੍ਰਸ਼ਾਦੇ ਛਕੋ? ਕਹਿੰਦੇ ਮਹਾਰਾਜ ਤੁਸੀਂ ਤਾਂ ਵੇਦਾਂ ਦੀ ਮਰਿਆਦਾ ਭੰਗ ਕਰ ਦਿੱਤੀ, ਇਹ ਸ਼ੂਦਰਾਂ ਨੂੰ ਤੁਸੀਂ ਪਹਿਲਾਂ ਪ੍ਰਸ਼ਾਦਾ ਛਕਾ ਕੇ 3 ਯੁੱਗ ਦੀ ਮਰਿਆਦਾ ਵਿਗਾੜ ਦਿੱਤੀ ਜੋ ਚਲੀ ਆਉਂਦੀ ਸੀ, ਅਤੇ ਅਸੀਂ ਹੁਣ ਪ੍ਰਸ਼ਾਦਾ ਨਹੀਂ ਛਕ ਸਕਦੇ। ਮਹਾਰਾਜ ਕਹਿੰਦੇ ਜਿੰਨੀ ਤੁਸੀਂ ਭੇਟਾ ਕਹੋ ਤੁਹਾਨੂੰ ਮਿਲ ਜਾਏਗੀ, ਭੇਟਾ ਦਾ ਹੀ ਹੈ ਦਕਸ਼ਣਾ ਦਾ, ਅਸੀਂ ਦਕਸ਼ਣਾ ਦੇ ਵਿੱਚ ਰਜਾਈਆਂ ਵੀ ਦੇਵਾਂਗੇ, ਗਦੈਲੇ ਵੀ ਦੇਵਾਂਗੇ, ਰੇਸ਼ਮੀ ਵਸਤਰ ਵੀ ਦੇਵਾਂਗੇ ਅਤੇ ਮੋਹਰਾਂ ਵੀ ਦੇਵਾਂਗੇ, ਤੁਸੀਂ ਤਾਂ ਦਕਸ਼ਣਾ ਹੀ ਲੈਣੀ ਹੈ, ਇਹਨਾਂ ਗੱਲਾਂ ਦਾ ਰੌਲਾ ਨਾ ਪਾਓ। ਅਤੇ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਨਾ ਸ਼ੂਦਰ, ਉਹ ਤਾਂ ਬ੍ਰਾਹਮਣ ਹੈ, ਸਾਡੇ ਬ੍ਰਾਹਮਣ ਜਿਸ ਨੂੰ ਅਸੀਂ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹ ਬ੍ਰਾਹਮਣ ਹੁੰਦਾ, ਦੂਸਰਾ ਨਹੀਂ ਹੋਇਆ ਕਰਦਾ। ਅਤੇ ਦੂਜੀ ਗੱਲ ਹੈ ਪੰਡਿਤ ਜੀ, ਕੇਸ਼ਵ ਦਾਸ ਮੂਹਰੇ ਹੋਇਆ, ਤੁਸੀਂ ਸਿਆਣੇ ਮਾਣੇ ਬੰਦੇ ਹੋ, ਵੇਦਾਂ ਦੇ ਵਿੱਚ ਕੀ ਲਿਖਿਆ ਹੋਇਆ ਵੀ ਇਹ ਸਾਰੀ ਸ੍ਰਿਸ਼ਟੀ ਪੈਦਾ ਕਿੱਥੋਂ ਹੋਈ ਹੈ? ਇੱਕ ਓਂਕਾਰ ਤੋਂ ਹੋਈ, ਔਰ ਸਾਰਿਆਂ ਦੇ ਅੰਦਰ ਰਾਮ ਦੀ ਅੰਸ਼ ਹੈ, ਇਸ ਤਰ੍ਹਾਂ ਮਨਾਲ ਮਹਾਰਾਜ ਫਰਮਾਨ ਕਰ ਰਹੇ ਹਨ। ਸਾਰੇ ਰਾਮ ਦੀ ਅੰਸ ਤੋਂ ਗਈ ਹੋਏ, ਜਾਤਾਂ ਵਿੱਚ ਫੁੱਲੇ ਆਸਨੇ, ਰਾਮ ਦੀ ਅੰਸ ਤੋਂ ਹੋਏ, ਜਾਤਾਂ ਵਿੱਚ ਫੁੱਲੇ ਆਸਨੇ, ਆਸਨੇ। महाराज कहते ब्राह्मण देवता ये तो सारी सृष्टि को जोत की बनी हुई है वाहगुरु की जोत।